ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਕਈ ਸੰਗਤਾਂ ਇਹ ਕਹਿੰਦੀਆਂ ਹਨ, ਜਦੋਂ ਸਮਾਗਮ 'ਤੇ ਆਉਂਦੇ ਹਾਂ ਤਾਂ ਬਹੁਤ ਆਤਮਕ ਰਸ ਮਾਣਦੇ ਹਾਂ, ਠੰਡ ਵਿੱਚ ਰਹਿੰਦੇ ਹਾਂ, ਪਰ ਸਮਾਗਮ ਤੋਂ ਬਾਹਰ ਜਾਂਦਿਆਂ ਹੀ ਅੱਗ ਹਮਲਾ ਕਰਦੀ ਹੈ, ਫਿਰ ਉਸੇ ਤਰ੍ਹਾਂ ਤਪ ਜਾਂਦੇ ਹਾਂ। ਸੋ ਸਮਾਗਮ ਤੋਂ ਬਾਹਰ ਜਾ ਕੇ ਕਿਵੇਂ ਉਸ ਅੱਗ ਤੋਂ ਬਚ ਕੇ ਉਸੇ ਤਰ੍ਹਾਂ ਦੀ ਠੰਡ ਮਾਣ ਸਕਦੇ ਹਾਂ, ਇਹ ਜੁਗਤੀ ਗੁਰਮੁਖ ਪਿਆਰਿਆਂ ਨੇ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵੀ ਦਰਸਾਈ ਹੈ ਕਿ ਥੋੜ੍ਹੀ ਜਿਹੀ ਹੋਮੈ ਘਾਲਣਾ ਨਾਲ ਅਸੀਂ ਉਸ ਤਰ੍ਹਾਂ ਵਿਚਰਨਾ ਸਿੱਖ ਸਕਦੇ ਹਾਂ। ਸੋ ਅੱਜ ਦੇ ਗੁਰਬਾਣੀ ਵਿਚਾਰ ਦੇ ਤਿੰਨ ਹਿੱਸੇ ਹਨ। ਪਹਿਲੇ ਹਿੱਸੇ ਵਿੱਚ ਉਹ ਅੱਗ ਕੀ ਹੈ, ਕਿਵੇਂ ਅਸੀਂ ਉਸ ਵਿੱਚ ਗਲਤਾਨ ਆਉਂਦੇ ਹਾਂ। ਦੂਸਰੇ ਹਿੱਸੇ ਵਿੱਚ ਇਸ ਅੱਗ ਦਾ ਮੁੱਢਲਾ ਕਾਰਨ ਤ੍ਰਿਸ਼ਨਾ ਹੈ, ਤ੍ਰਿਸ਼ਨਾ ਦਾ ਵਿਸਥਾਰ ਦਰਸਾਇਆ ਗਿਆ ਹੈ, ਅਤੇ ਅੰਤ ਵਿੱਚ ਇਸ ਅੱਗ ਤੋਂ ਬਚ ਕੇ ਠੰਡ ਵਿੱਚ ਵਿਚਰਨ ਦੀ ਕੀ ਜੁਗਤੀ ਹੈ ਉਹ ਦਰਸਾਈ ਹੈ। ਆਓ ਪਿਆਰ ਨਾਲ ਸਰਵਣ ਕਰੀਏ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਕਲ ਤਾਤੀ ਠਾਂਡਾ ਹਰ ਨਾਉ। ਮਾਇਕੀ ਸੰਸਾਰ ਇਹ ਪੰਜ ਤੱਤਾਂ ਹਵਾ ਪਾਣੀ ਅਗਨੀ ਧਰਤੀ ਅਤੇ ਆਕਾਸ਼ ਦੇ ਮਿਲਗੋਬੇ ਤੋਂ ਰਚਿਆ ਗਿਆ ਹੈ। ਇਹਨਾਂ ਤੱਤਾਂ ਵਿੱਚੋਂ ਅਗਨੀ ਇੱਕ ਕੁਦਰਤੀ ਤੱਤ ਹੈ। ਇਹ ਅਗਨੀ ਕਈ ਕਿਸਮ ਦੀ ਮੰਨੀ ਗਈ ਹੈ। ਇੱਕ ਤਾਂ ਬਾਹਰਲੀ ਅੱਗ ਹੈ ਜੋ ਦੀਸਣਹਾਰ ਹੈ ਅਤੇ ਸਾਨੂੰ ਮਹਿਸੂਸ ਹੁੰਦੀ ਹੈ, ਜਿਸ ਤਰ੍ਹਾਂ ਕਿ ਲੱਕੜਾਂ, ਕੋਇਲੇ, ਬਿਜਲੀ, ਗੈਸ, ਤੇਲ ਆਦਿ ਦੀਆਂ ਅੱਗਾਂ। ਇਹ ਅੱਗ ਅਸੀਂ ਆਪਣੀ ਮਰਜ਼ੀ ਨਾਲ ਜਲਾ ਜਾਂ ਬੁਝਾ ਸਕਦੇ ਹਾਂ। ਦੂਸਰਾ ਹੈ ਸਰੀਰਕ ਅੱਗ। ਇਹ ਹਰ ਸਰੀਰ ਦੇ ਅੰਦਰ ਅਦ੍ਰਿਸ਼ਟ ਰੂਪ ਵਿੱਚ ਰਵ ਰਹੀ ਭਰਪੂਰ ਹੈ ਅਤੇ ਸਾਡੀ ਜੀਵਨ ਅਗਨੀ ਕਹਿਲਾਉਂਦੀ ਹੈ। ਇਸੇ ਜਠਰ ਅਗਨੀ ਨਾਲ ਮਾਂ ਦੇ ਪੇਟ ਵਿੱਚ ਬੱਚੇ ਦੀ ਪਾਲਣਾ ਹੁੰਦੀ ਹੈ। ਜਦ ਜੀਵ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਸਰੀਰ ਨੂੰ ਠੰਡਾ ਹੋ ਗਿਆ ਕਿਹਾ ਜਾਂਦਾ ਹੈ। ਤੀਸਰਾ ਹੈ ਤਤ ਅਗਨੀ। ਜਿਸ ਤਰ੍ਹਾਂ ਕਿ ਸੂਰਜ ਦੀ ਗਰਮੀ, ਧਰਤੀ ਦੇ ਵਿਚਲੀ ਗਰਮੀ, ਅਸਮਾਨੀ ਬਿਜਲੀ, ਬੰਬਾਂ ਦੀ ਤਤ ਅਗਨੀ ਆਦਿ, ਇਹਨਾਂ ਵਿੱਚੋਂ ਸੂਰਜ ਦੀ ਗਰਮੀ ਸਾਡੇ ਮਾਦੀ ਜੀਵਨ ਦਾ ਆਧਾਰ ਹੈ, ਪਰ ਹੋਰ ਕਈ ਤੱਤਾਂ ਦੀ ਅਗਨੀ ਇਹ ਅਤਿਅੰਤ ਹਾਨੀਕਾਰਕ ਹੈ। ਚੌਥਾ ਹੈ ਮਾਨਸਿਕ ਅੱਗ, ਜੋ ਸਾਡੇ ਖਿਆਲਾਂ ਦੇ ਭਾਵਕ ਜੋਸ਼ ਤੋਂ ਉਤਪੰਨ ਹੁੰਦੀ ਹੈ। ਇਹ ਗੁੱਝੀ ਹੈ, ਦਿਸਦੀ ਨਹੀਂ। ਹਾਂਜੀ, ਮਾਨਸਿਕ ਅੱਗ ਚੌਥਾ, ਜੋ ਸਾਡੇ ਖਿਆਲਾਂ ਦੇ ਭਾਵਕ ਜੋਸ਼ ਤੋਂ ਉਤਪੰਨ ਹੁੰਦੀ ਹੈ। ਇਹ ਗੁੱਝੀ ਅੱਗ ਹੈ, ਦਿਸਦੀ ਨਹੀਂ। ਗੁੱਝੀ ਪਾਏ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਇਹ ਮਾਨਸਿਕ ਅੱਗ ਦਿਸਦੀ ਨਹੀਂ, ਇਹ ਗੁੱਝੀ ਹੈ, ਇਹ ਭੇਦ ਵਾਲੀ ਹੈ, ਇਹ ਸਰਬ ਵਿਆਪੀ ਹੈ, ਇਹ ਊਚ ਨੀਚ ਸਮਾਨੀ ਹੈ, ਇਹ ਰਬ ਰਵ ਰਹੀ ਭਰਪੂਰ ਹੈ। ਇਹ ਮਾਨਸਿਕ ਗੁੱਝੀ ਅੱਗ ਇਹ ਸਰਬ ਵੇਲਾ ਪ੍ਰਵਿਰਤ ਹੈ, ਇਹ ਸਾਰੇ ਸੰਸਾਰ ਨੂੰ ਲੱਗੀ ਹੋਈ ਹੈ। ਮਾਨਸਿਕ ਅੱਗ ਸਾਰੇ ਸੰਸਾਰ ਨੂੰ ਲੱਗੀ ਹੋਈ ਹੈ, ਸਾਨੂੰ ਵੀ ਲੱਗੀ ਹੋਈ ਹੈ। ਇਸ ਦੇ ਨਤੀਜੇ ਬੜੇ ਭਿਆਨਕ ਹਨ। ਇਸ ਦੇ ਭਾਂਬੜਾਂ ਵਿੱਚ ਅਸੀਂ ਤੜਫਦੇ ਹਾਂ, ਅਤ ਦੁਖੀ ਹੁੰਦੇ ਹਾਂ। ਜੇ ਲੱਗ ਜਾਏ ਜਿਸ ਨੂੰ, ਉਸ ਨੂੰ ਪਤਾ ਹੈ ਕਿ ਇਸ ਦੇ ਭਾਂਬੜਾਂ ਵਿੱਚ ਅਸੀਂ ਤੜਫਦੇ ਹਾਂ, ਅਤ ਦੁਖੀ ਹੁੰਦੇ ਹਾਂ, ਹਾਏ ਬੂਹ ਕਰਦੇ ਹਾਂ, ਹਾਲ ਦੁਆਈ ਮਚਾਉਂਦੇ ਹਾਂ, ਸ਼ਿਕਾਇਤਾਂ ਕਰਦੇ ਹਾਂ, ਰੋਸੇ ਗਿੱਲੇ ਕਰਦੇ ਹਾਂ, ਨਰਕ ਭੋਗਦੇ ਹਾਂ। ਪਰ ਫਿਰ ਵੀ ਇਸ ਭਿਆਨਕ ਅਗਨ ਸੋਕ ਸਾਗਰ ਵਿੱਚੋਂ ਨਿਕਲਣ ਦਾ ਜਾਂ ਬਚਣ ਦਾ ਕੋਈ ਖਿਆਲ ਹੀ ਨਹੀਂ, ਫਿਕਰ ਹੀ ਨਹੀਂ, ਉਦੋਂ ਵੀ ਨਹੀਂ, ਕੋਈ ਵਿਉਂਤ ਹੀ ਨਹੀਂ। ਇਹ ਬੜੀ ਅਚੰਭੇ ਵਾਲੀ ਗੱਲ ਹੈ ਕਿ ਸਾਰੀਆਂ ਜੂਨਾਂ ਦਾ ਸਿਰਤਾਜ ਅਤੇ ਸਿਆਣਾ ਅਫਲਾਤੂਨ ਇਨਸਾਨ ਹੀ ਹੋਰ ਸਾਰਿਆਂ ਜੀਵਾਂ ਨਾਲੋਂ ਇਸ ਗੁੱਝੀ ਮਾਨਸਿਕ ਅੱਗ ਵਿੱਚ ਵੱਧ ਸੜ ਬਲ ਰਿਹਾ ਹੈ ਅਤੇ ਬੇਅੰਤ ਆਰਾਮ ਅਤੇ ਐਸ਼ ਦੀਆਂ ਸਹੂਲਤਾਂ ਮਾਣਦਾ ਹੋਇਆ ਵੀ ਸਭ ਤੋਂ ਜ਼ਿਆਦਾ ਦੁਖੀ ਹੋ ਰਿਹਾ ਹੈ। ਜਿਤਨੇ ਆਰਾਮ ਦੇ ਸਾਧਨ ਇਨਸਾਨ ਕੋਲ ਹਨ, ਜਾਨਵਰਾਂ ਕੋਲ ਉਹਨੇ ਨਹੀਂ। ਪਰ ਫਿਰ ਵੀ ਸਭ ਤੋਂ ਜ਼ਿਆਦਾ ਦੁਖੀ ਇਹ ਇਨਸਾਨ। ਇਸ ਲਈ ਐਸੀ ਸਰਬੱਗ ਗੁੱਝੀ ਅੱਗ ਅਤੇ ਉਸਦੇ ਭਿਆਨਕ ਨਤੀਜਿਆਂ ਨੂੰ ਸਮਝਣ, ਬੁੱਝਣ, ਪਹਿਚਾਨਣ ਦੀ ਅਤ ਲੋੜ ਹੈ। ਗੁਰਬਾਣੀ ਦੀ ਰੋਸ਼ਨੀ ਵਿੱਚ ਇਸ ਅਤ ਜ਼ਰੂਰੀ ਅਤੇ ਦੀਰਘ ਵਿਸ਼ੇ ਨੂੰ ਖੋਜਣ ਅਤੇ ਸਮਝਣ ਦਾ ਇਸ ਲੇਖ ਵਿੱਚ ਉੱਦਮ ਕੀਤਾ ਜਾਂਦਾ ਹੈ। ਕਾਇਨਾਤ ਵਿੱਚ ਦੋ ਭਿੰਨ ਭਿੰਨ ਮੰਡਲ ਹਨ, ਇੱਕ ਆਤਮਕ ਮੰਡਲ ਹੈ ਜਿਸ ਵਿੱਚ ਦੈਵੀ ਗੁਣ, ਇਲਾਹੀ ਪ੍ਰਕਾਸ਼, ਸੱਚ, ਸ਼ਬਦ, ਹੁਕਮ, ਨਾਮ, ਪਿਆਰ, ਪ੍ਰੇਮ, ਸਵੈਪਨਾ, ਨਿਰਮਲਤਾ, ਦੈਵੀ ਭਾਵਨਾਵਾਂ, ਆਤਮ ਰੰਗ, ਮਹਾਂ ਸੁਖ, ਸਦਾ ਸੁਖ, ਸ਼ਾਂਤੀ ਅਤੇ ਠੰਡ ਦਾ ਪ੍ਰਵੇਸ਼ ਤੇ ਪ੍ਰਗਟਾਵਾ ਹੈ। ਦੂਸਰਾ ਹੈ ਮਾਇਕੀ ਮਾਨਸਿਕ ਮੰਡਲ, ਜਿਸ ਵਿੱਚ ਅਗਿਆਨਤਾ ਦਾ ਹਨੇਰਾ, ਅਹੰਕਾਰ ਦਾ ਭਰਮ, ਨੀਵੀਆਂ ਰੁਚੀਆਂ, ਕਾਮ ਦੀ ਹਨੇਰੀ, ਕ੍ਰੋਧ ਦੀ ਅੱਗ, ਲੋਭ ਦੀ ਲਹਿਰ, ਮੋਹ ਦੀ ਮਮਤਾ, ਮੈਂ ਮੇਰੀ ਦੀ ਪਕੜ, ਖੁਦਗਰਜ਼ੀ, ਈਰਖਾ, ਦੁਐਤ, ਸਾੜਾ, ਕੁਲਝਣਾ, ਅਸ਼ਾਂਤੀ, ਦੁੱਖ, ਕਲੇਸ਼ ਦਾ ਬੋਲਬਾਲਾ ਤੇ ਵਰਤ ਵਰਤਾਰਾ ਹੈ। ਸੋ ਗੁਰਬਾਣੀ ਵਿੱਚ ਜਿਸ ਨੂੰ ਅੱਗ ਕਿਹਾ ਗਿਆ ਹੈ, ਉਹ ਮਾਇਕੀ ਮੰਡਲ ਦੇ ਅਸੁਰੀ ਔਗਣਾਂ ਦੇ ਲਾਏ ਹੋਏ ਪਾਂਬੜ ਹਨ। ਹਾਂਜੀ, ਗੁਰਬਾਣੀ ਵਿੱਚ ਜਿਸ ਨੂੰ ਅੱਗ ਕਿਹਾ ਗਿਆ ਹੈ, ਉਹ ਮਾਇਕੀ ਮੰਡਲ ਦੇ ਅਸੁਰੀ ਔਗਣਾਂ ਦੇ ਲਾਏ ਹੋਏ ਪਾਂਬੜ ਹਨ। ਅਸੀਂ ਆਪਣੇ ਮਨ ਅੰਦਰ ਆਪੇ ਹੀ ਅੱਗ ਦਾ ਪਾਂਬੜ ਮਚਾ ਕੇ ਆਪੇ ਹੀ ਸੜੀ ਬਲੀ ਜਾਂਦੇ ਹਾਂ, ਕਿਉਂਕਿ ਆਪ ਹੀ ਔਗਣਾਂ ਵਿੱਚ ਗਲਤਾਨ ਆਉਂਦੇ ਹਾਂ। ਗੁਰਬਾਣੀ ਵਿੱਚ ਸਾਡੀ ਇਸ ਤਰਸਯੋਗ ਹਾਲਤ ਨੂੰ ਇਉਂ ਦਰਸਾਇਆ ਹੈ, ਜੀਅੜਾ ਅਗਨ ਬਰਾਬਰ ਤਪੈ, ਭੀਤਰ ਵੱਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੇ ਦਿਨ ਰਾਤੀ। ਅੰਤਰ ਅਗਨ ਬਾਹਰ ਤਨ ਸੁਆ, ਗਲ ਪਾਥਰ ਕੈਸੇ ਤਰੇ ਅਥਾਹ, ਜੈ ਭਾਵਕ ਸੁਰਨਰ ਹੈ ਜਾਰੇ, ਰਾਮ ਉਦਕ ਜਨ ਜਲਤ ਉਬਾਰੇ। ਸਰੀਰ ਜਲੋਂ ਗੁਣ ਬਾਹਰ ਆ, ਜੋ ਗੁਰਕਾਰ ਨਾ ਕਮਾਏ, ਜਗਤ ਜਲਨ ਦਾ ਡਿੱਠ ਮੈਂ ਹੋਂ ਮੈਂ ਦੂਜੇ ਪਾਏ। ਕਿਉਂ ਸਿਮਰੀ ਸਿਵਰਿਆ ਨਹੀਂ ਜਾਏ, ਤਪੈ ਹਿਆਓ ਜੀਅੜਾ ਬਿਲ ਲਾਏ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਅੰਤਰ ਅਗਨ ਜਲੈ ਪੜਕਾਰੇ, ਮਨਮੁਖ ਤੱਕੇ ਕੁੰਡਾ ਚਾਰੇ। ਫਰੀਦਾ ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸਬਾਈਐ ਜਗ, ਉੱਚੇ ਚੜਕੇ ਦੇਖਿਆ ਤਾਂ ਘਰ ਘਰ ਇਹਾ ਅਗ। ਰੰਗ ਨਾ ਰਾਤਾ ਰਸ ਨਹੀਂ ਮਾਤਾ, ਬਿਨ ਗੁਰ ਸ਼ਬਦ ਹੈ ਜਲ ਬਲਤਾਤਾ। ਪਰ ਸਾਨੂੰ ਆਪਣੀ ਇਸ ਤਰਸਯੋਗ ਹਾਲਤ ਦੀ ਬਾਬਤ ਪਤਾ ਹੀ ਨਹੀਂ, ਅਹਿਸਾਸ ਹੀ ਨਹੀਂ, ਸੋਝੀ ਨਹੀਂ, ਸਮਝ ਹੀ ਨਹੀਂ, ਗਿਆਨ ਹੀ ਨਹੀਂ। ਇਸ ਤਰ੍ਹਾਂ ਆਪਣੀ ਅਗਿਆਨਤਾ ਨਾਲ ਇਸ ਗੁੱਝੀ ਅੰਦਰਲੀ ਮਾਨਸਿਕ ਅੱਗ ਵਿੱਚ ਪਲ ਪਲ, ਦਿਨ ਰਾਤ, ਸਾਰੀ ਉਮਰ ਗੋਹੇ ਦੀ ਅੱਗ ਵਾਂਗ ਅਸੀਂ ਆਪ ਵੀ ਧੁਖਦੇ, ਸੜਦੇ, ਬਲਦੇ, ਕੁਲਝਦੇ, ਦੁਖੀ ਹੁੰਦੇ ਹੋਏ ਨਰਕ ਭੋਗਦੇ ਹਾਂ, ਅਤੇ ਆਪਣੇ ਨਾਲ ਦੇ ਸੰਗੀਆਂ ਸਾਥੀਆਂ ਨੂੰ ਵੀ ਇਸੇ ਗੁੱਝੀ ਅੱਗ ਦੀ ਚੁਆਤੀ ਲਾਈ ਜਾਂਦੇ ਹਾਂ। ਪੜ ਪੰਡਤ ਅਵਰਾ ਸਮਝਾਏ, ਕਰ ਜਲਤੇ ਕੀ ਖਬਰ ਨਾ ਪਾਏ, ਕਿਜ ਨਾ ਬੁੱਝੈ ਕਿਜ ਨਾ ਸੁੱਝੈ, ਦੁਨੀਆ ਗੁੱਝੀ ਪਾਏ। ਆਸਾ ਮਨਸਾ ਮੋਹਣੀ, ਤਾਮਸ ਤਿਸ਼ਨਾ ਸ਼ਾਂਤ ਨਾ ਆਵੇ, ਬਲਦੀ ਅੰਦਰ ਤੇਲ ਪਾਏ, ਕਿਉਂ ਮਨ ਮੂਰਖ ਅੱਗ ਬੁਝਾਵੇ। ਚਿਤਵਣੀਆਂ ਲਖਰਾਤ ਦੇ ਤਰਾਸ ਨਾ ਤ੍ਰਿਸ਼ਨਾ ਅਗਨ ਬੁਝਾਏ। ਸੋਇਨਾ ਰੂਪਾ ਅਗਲਾ ਮਾਣਕ ਮੋਤੀ ਅੰਗ ਹੰਡਾਏ, ਪਾਟ ਪਟੰਬਰ ਪਹਿਨ ਕੇ ਚੋਆ ਚੰਦਨ ਮੈਂ ਮਹਿਕਾਏ, ਹਾਥੀ ਘੋੜੇ ਪਾਖਰੇ ਮਹਿਲ ਬਗੀਚੇ ਸੁਫਲ ਫਲਾਏ, ਸੁੰਦਰ ਨਾਰੀ ਸੇਜ ਸੁਖ ਮਾਇਆ ਮੋਹ ਧੋ ਲਪਟਾਏ, ਬਲਦੀ ਅੰਦਰ ਤੇਲ ਜਿਉਂ ਆਸਾ ਮਨਸਾ ਦੁੱਖ ਵਿਆਏ, ਗੁਰਪੂਰੇ ਵਿਣ ਜੰਪੁਰ ਜਾਏ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਾਡਾ ਮਨੂਰ ਹੋਇਆ ਮਨ ਇਹ ਮੰਨਣ ਨੂੰ ਤਿਆਰ ਹੀ ਨਹੀਂ ਕਿ ਸਾਡੇ ਅੰਦਰ ਵੀ ਕੋਈ ਗੁੱਝੀ ਅੱਗ ਦੀ ਚੰਗਿਆੜੀ ਹੈ ਜੋ ਹਿਰਦੇ ਦੇ ਅੰਦਰ ਸਦੀ ਵੀ ਧੁਖਦੀ ਅਤੇ ਭਖਦੀ ਰਹਿੰਦੀ ਹੈ। ਉੱਤੋਂ ਤਾਂ ਅਸੀਂ ਬੜੇ ਬੀਬੇ, ਸੁਸ਼ੀਲ ਅਤੇ ਭਲੇ ਭਲੇਰੇ ਬਣੇ ਫਿਰਦੇ ਹਾਂ, ਪਰ ਸਾਡੇ ਤੁਰ ਅੰਦਰ ਮਨ ਦੀਆਂ ਡੂੰਘਿਆਈਆਂ ਵਿੱਚ ਮਾਨਸਿਕ ਅੱਗ ਦੀਆਂ ਕਈ ਭਾਅ ਦੀਆਂ ਗੁੱਝੀਆਂ ਨੀਵੀਆਂ ਰੁਚੀਆਂ ਦੇ ਅੰਸ਼ ਜਾਂ ਮਲੀਨ ਭਾਵਨਾਵਾਂ ਜਿਹਾ ਕਿ ਈਰਖਾ, ਦਵੈਤ, ਸਾੜਾ, ਕੁਲਝਣਾ, ਕਾਮ, ਕ੍ਰੋਧ, ਲੋਭ, ਮੋਹੰਕਾਰ ਆਦਿ ਗੋਹੇ ਦੀ ਅੱਗ ਵਾਂਗ ਅੰਦਰੇ ਅੰਦਰ ਗੁੱਝੇ ਤੌਰ 'ਤੇ ਧੁਖਦੀਆਂ ਰਹਿੰਦੀਆਂ ਹਨ। ਜਿਉਂ ਜਿਉਂ ਅਸੀਂ ਇਹਨਾਂ ਮਲੀਨ ਭਾਵਨਾਵਾਂ ਨੂੰ ਮੁੜ ਮੁੜ ਕੇ ਯਾਦ ਕਰਦੇ ਹਾਂ, ਤਿਉਂ ਤਿਉਂ ਇਹਨਾਂ ਦੀ ਅੱਗ ਭਖਦੀ ਜਾਂਦੀ ਹੈ ਅਤੇ ਸਹਿਜੇ ਸਹਿਜੇ ਜਵਾਲਾਮੁਖੀ ਵਾਂਗ ਜ਼ਬਰਦਸਤ ਪਾਂਬੜ ਬਣ ਕੇ ਫੁੱਟਦਾ ਹੈ, ਜਿਸ ਦੇ ਲਾਵੇ ਨਾਲ ਅਤਿਅੰਤ ਤਬਾਹੀ ਆਉਂਦੀ ਹੈ। ਹਾਂਜੀ, ਇਹ ਵਾਸ਼ਨਾਵਾਂ, ਮਲੀਨ ਰੁਚੀਆਂ ਦੇ ਅੰਸ਼ ਜਾਂ ਮਲੀਨ ਭਾਵਨਾਵਾਂ, ਈਰਖਾ, ਦਵੈਤ, ਕਾਮ, ਕ੍ਰੋਧ, ਲੋਭ, ਮੋਹੰਕਾਰ ਆਦਿ, ਇਹ ਸਾਡੇ ਅੰਦਰ ਗੋਹੇ ਦੀ ਅੱਗ ਵਾਂਗ ਧੁਖਦੀਆਂ ਰਹਿੰਦੀਆਂ ਹਨ। ਜਿਉਂ ਜਿਉਂ ਇਹਨਾਂ ਨੂੰ ਰਿਪੀਟ ਕਰਦੇ ਹਾਂ, ਅਭਿਆਸ ਕਰਦੇ ਹਾਂ ਇਹਨਾਂ ਦਾ, ਇਹ ਭਖਦੇ ਜਾਂਦੇ ਹਨ ਅਤੇ ਸਹਿਜੇ ਸਹਿਜੇ ਫਿਰ ਕੀ ਹੁੰਦਾ, ਜਵਾਲਾਮੁਖੀ ਵਾਂਗ ਜ਼ਬਰਦਸਤ ਪਾਂਬੜ ਬਣ ਕੇ ਫੁੱਟਦਾ ਹੈ, ਜਿਸ ਦੇ ਲਾਵੇ ਨਾਲ ਅਤਿਅੰਤ ਤਬਾਹੀ ਆਉਂਦੀ ਹੈ ਅਤੇ ਜਦ ਕਦੇ ਇਹਨਾਂ ਗੁੱਝੀਆਂ ਭਾਵਕ ਚੰਗਿਆੜੀਆਂ ਨੂੰ ਬਾਹਰਲੀ ਉਕਸਾਹਟ ਦੀ ਹਵਾ ਲੱਗਦੀ ਹੈ ਤਾਂ ਇਹ ਚੰਗਿਆੜੀਆਂ ਮੱਗ ਕੇ ਪਾਂਬੜ ਬਣ ਜਾਂਦੀਆਂ ਹਨ, ਜਿਸ ਨਾਲ ਸਾਡਾ ਮਨ ਤਨ ਸੜ ਬਲ ਜਾਂਦਾ ਹੈ। ਇਸ ਤਰ੍ਹਾਂ ਆਪੂ ਲਾਏ ਹੋਏ ਪਾਂਬੜ ਦੀਆਂ ਲਾਟਾਂ ਨਾਲ ਅਸੀਂ ਇੱਕ ਦੂਜੇ ਨੂੰ ਸਾੜੀ ਜਾਂਦੇ ਹਾਂ। ਜਦ ਅਸੀਂ ਇਸ ਤਰ੍ਹਾਂ ਸੜ ਬਲ ਕੇ ਨਿਡਾਲ ਅਤੇ ਬੇਵੱਸ ਹੋ ਜਾਂਦੇ ਹਾਂ, ਤਦ ਹੀ ਮੰਨਦੇ ਹਾਂ ਕਿ ਸਾਡੇ ਅੰਦਰ ਸਣਕੱਪੜੀ ਅੱਗ ਲੱਗ ਗਈ ਹੈ। ਹਾਂਜੀ, ਜਦੋਂ ਨਿਡਾਲ ਹੋ ਜਾਂਦੇ ਹਾਂ, ਬੇਬੱਸ ਹੋ ਜਾਂਦੇ ਹਾਂ, ਇਹ ਅੱਗ ਦੇ ਖਿਆਲ ਦੂਰ ਨਹੀਂ ਆਉਂਦੇ, ਫਿਰ ਜਾਂ ਸਮਝਦੇ ਉਸ ਵੇਲੇ ਅਹਿਸਾਸ ਹੁੰਦਾ ਹਾਂ ਕੋਈ ਸਾਡੇ ਅੰਦਰ ਸਣਕੱਪੜੀ ਅੱਗ ਲੱਗੀ ਹੈ, ਪਰ ਇਹ ਢੀਠ ਮਨ ਛੇਤੀ ਸਭ ਕੁਝ ਫਿਰ ਭੁੱਲ ਜਾਂਦਾ ਹੈ ਅਤੇ ਫਿਰ ਆਪੂ ਮਚਾਏ ਹੋਏ ਭਾਂਬੜ ਵਿੱਚੋਂ ਬਾਕੀ ਮੱਗ ਦੇ ਅੰਗਿਆਰੇ ਇਕੱਠੇ ਕਰਕੇ ਆਪਣੀ ਹੀ ਮਾਨਸਿਕ ਸੁਆਹ ਵਿੱਚ ਦੱਬ ਕੇ ਸਾਂਭ ਕੇ ਰੱਖਦਾ ਹੈ। ਇਸ ਤਰ੍ਹਾਂ ਅਸੀਂ ਆਪ ਹੀ ਆਪਣਾ ਅਮੋਲਕ ਜੀਵਨ ਤਬਾਹ ਕਰ ਰਹੇ ਹਾਂ, ਬਰਬਾਦ ਕਰ ਰਹੇ ਹਾਂ ਇਸ ਕੀਮਤੀ ਜੀਵਨ ਨੂੰ। ਦੂਜੇ ਲਫ਼ਜ਼ਾਂ ਵਿੱਚ, ਅਸੀਂ ਸਾਰਿਆਂ ਨੇ ਰਲ ਮਿਲ ਕੇ ਸਮੁੱਚੇ ਤੌਰ 'ਤੇ ਸਾਰੇ ਸੰਸਾਰ ਨੂੰ ਇਹ ਅਤ ਹਾਨੀਕਾਰਕ ਦੁਖਦਾਈ ਗੁੱਝੀ ਮਾਨਸਿਕ ਅੱਗ ਲਾਈ ਹੋਈ ਹੈ, ਜਿਸ ਵਿੱਚ ਸਾਰੀ ਲੁਕਾਈ ਗੁੱਝੇ ਪਾਏ ਸੜ ਬਲ ਰਹੀ ਹੈ। ਇਸ ਗੱਲ ਦੀ ਪੁਸ਼ਟੀ ਗੁਰਬਾਣੀ ਇਉਂ ਕਰਦੀ ਹੈ, ਗੁੱਝੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੈ ਮਾਇਆ, ਅਗਨ ਕੁਟਮ ਸਾਗਰ ਸੰਸਾਰ, ਪਰਮ ਮੋਹ ਅਗਿਆਨ ਅੰਧਾਰ। ਮਾਇਆ ਅਗਨ ਜਲੈ ਸੰਸਾਰੇ, ਗੁਰਮੁਖ ਨਿਵਾਰੇ ਸ਼ਬਦ ਵਿਚਾਰੇ, ਪਾਪੀ ਕਾ ਘਰ ਅਗਨੇ ਮਾਹੇ, ਜਲਤ ਰਹੇ ਮਿਟਵੈ ਕਬ ਨਾਹੇ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਮਨਮੁਖ ਬੋਲੇ ਅੰਧਲੇ ਤਿਸਮੈ ਅਗਨੀ ਕਾ ਵਾਸ, ਨਿਰਵੈਰੇ ਨਾਲ ਵੈਰ ਰਚਾਇਂ ਦਾ ਆਪਣੇ ਕਰ ਲੂਕੀ ਲਾਏ। ਹਾਂਜੀ, ਨਿਰਵੈਰੇ ਨਾਲ ਵੈਰ ਰਚਾਇਂ ਦਾ ਆਪਣੇ ਕਰ ਲੂਕੀ ਲਾਏ, ਅੰਤਰ ਕ੍ਰੋਧ ਅਹੰਕਾਰ ਹੈ ਅੰਧਿਨ ਜਲੈ ਸਦਾ ਦੁਖ ਪਾਏ, ਇਹ ਜਗ ਜਲਤਾ ਨਦਰੀ ਆਇਆ, ਗੁਰ ਕੈ ਸ਼ਬਦ ਸੁਭਾਏ, ਸ਼ਿਵ ਬਿਰੰਚ ਅਰ ਇੰਦਰ ਲੋਕ, ਤਾਂ ਮੈਂ ਜਲ ਤੋਂ ਫਿਰਿਆ। ਹਾਂਜੀ, ਸ਼ਿਵ ਬਿਰੰਚ ਅਰ ਇੰਦਰ ਲੋਕ, ਤਾਂ ਮੈਂ ਜਲ ਤੋਂ ਫਿਰਿਆ, ਸ਼ਿਵ ਬਿਰੰਚ ਅਸੁਰ ਸੁਰ ਜੇਤੇ ਕਾਲ ਅਗਨ ਮੈਂ ਜਰਤੇ, ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਸੋ ਅੱਗ ਇੱਕ ਤੱਤ ਹੈ, ਪਰ ਲੱਕੜ, ਕੋਲੇ, ਬਿਜਲੀ, ਗੈਸ ਆਦਿ ਦੀਆਂ ਲਾਟਾਂ ਦੇ ਪ੍ਰਕਾਸ਼ ਤੇ ਪ੍ਰਗਟਾਵੇ ਵਿੱਚ ਭਿੰਨਤਾ ਹੈ। ਇਸੇ ਤਰ੍ਹਾਂ ਸਾਡੇ ਅੰਦਰ ਇਹ ਗੁੱਝੀ ਮਾਨਸਿਕ ਅੱਗ ਤਾਂ ਇੱਕੋ ਹੈ, ਪਰ ਸਾਡੇ ਮਨ ਦੀਆਂ ਵਾਸ਼ਨਾਵਾਂ ਯਾਨੀ ਕਾਮ, ਕ੍ਰੋਧ, ਲੋਭ, ਮੋਹੰਕਾਰ, ਈਰਖਾ, ਦਵੈਤ ਦੀਆਂ ਭਾਵਨਾਵਾਂ ਅਨੁਸਾਰ ਇਸ ਗੁੱਝੀ ਅੱਗ ਦੀ ਪ੍ਰਵਿਰਤੀ, ਪ੍ਰਕਿਰਤੀ, ਪ੍ਰਕਾਸ਼ ਤੇ ਪ੍ਰਗਟਾਵਾ ਭਿੰਨ ਭਿੰਨ ਆਉਂਦਾ ਹੈ। ਹਾਂਜੀ, ਅੱਗ ਇੱਕੋ ਹੀ ਤਰ੍ਹਾਂ ਦੀ ਹੈ, ਪਰ ਲੱਕੜ ਨੂੰ ਬਾਲਦੇ ਹਾਂ ਉਸਦਾ ਕਿਸੇ ਹੋਰ ਤਰ੍ਹਾਂ ਨਾਲ ਪ੍ਰਗਟਾਵਾ ਆਉਂਦਾ, ਗੈਸ ਦਾ ਕਿਸੇ ਹੋਰ ਤਰ੍ਹਾਂ ਨਾਲ, ਕੋਇਲੇ ਦਾ ਕਿਸੇ ਹੋਰ ਤਰ੍ਹਾਂ ਨਾਲ। ਇਸੇ ਤਰ੍ਹਾਂ ਸਾਰਿਆਂ ਦੇ ਅੰਦਰ ਮਾਨਸਿਕ ਗੁੱਝੀ ਅੱਗ ਇੱਕੋ ਹੀ ਹੈ, ਪਰ ਕਿਸੇ ਦੇ ਅੰਦਰ ਕਾਮ ਪ੍ਰਧਾਨ ਹੈ, ਕਿਸੇ ਦੇ ਅੰਦਰ ਕ੍ਰੋਧ ਪ੍ਰਧਾਨ ਹੈ, ਕਿਸੇ ਦੇ ਅੰਦਰ ਲੋਭ ਹੈ। ਸੋ ਇਸ ਦਾ ਪ੍ਰਗਟਾਵਾ ਸਾਡੀਆਂ ਮਨ ਦੀਆਂ ਵਾਸ਼ਨਾਵਾਂ ਅਨੁਸਾਰ ਭਿੰਨ ਭਿੰਨ ਆਉਂਦਾ ਹੈ। ਯਾਦ ਰੱਖਣ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਚਾਨਣ ਵਿੱਚ ਹਨੇਰੇ ਦੀ ਅਣਹੋਂਦ ਹੈ ਅਤੇ ਚੰਦ ਦੇ ਠੰਡੇ ਪ੍ਰਕਾਸ਼ ਵਿੱਚ ਗਰਮੀ ਨਹੀਂ ਹੋ ਸਕਦੀ, ਉਸੇ ਤਰ੍ਹਾਂ ਆਤਮਕ ਮੰਡਲ ਦੇ ਠੰਡੇ ਪ੍ਰਕਾਸ਼ ਵਿੱਚ ਮਾਨਸਿਕ ਅੱਗ ਦਾ ਸੇਕ ਨਹੀਂ ਹੋ ਸਕਦਾ। ਇਹ ਮਾਨਸਿਕ ਅੱਗ ਸਿਰਫ ਮਾਇਕੀ ਮੰਡਲ ਦੇ ਦਾਇਰੇ ਤਾਂ ਹੀ ਸੀਮਤ ਹੈ। ਧਿਆਨ ਦੇਣਾ ਜੀ, ਆਤਮਕ ਮੰਡਲ ਦੇ ਠੰਡੇ ਪ੍ਰਕਾਸ਼ ਵਿੱਚ ਇਸ ਮਾਨਸਿਕ ਅੱਗ ਦਾ ਸੇਕ ਨਹੀਂ ਹੋ ਸਕਦਾ। ਇਹ ਮਾਨਸਿਕ ਅੱਗ ਸਿਰਫ ਮਾਇਕੀ ਮੰਡਲ ਦੇ ਦਾਇਰੇ ਤਾਂ ਹੀ ਸੀਮਤ ਹੈ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਇਸ ਮਾਇਕੀ ਮੰਡਲ ਦੀ ਵੀ ਆਪਣੀ ਕੋਈ ਹਸਤੀ ਨਹੀਂ ਹੈ। ਇਸ ਦੀ ਹੋਂਦ ਸਿਰਫ ਸਾਡੇ ਮਨ ਦੇ ਭਰਮ ਭੁਲਾਵੇ ਦੀਆਂ ਕਲਪਨਾਵਾਂ ਅਤੇ ਭਾਵਨਾਵਾਂ ਉੱਤੇ ਆਧਾਰਿਤ ਹੈ। ਮਾਇਕੀ ਮੰਡਲ ਕੀ ਹੈ? ਜਦੋਂ ਮਨ ਉੱਤੇ ਭਰਮ ਛਾ ਗਿਆ, ਉਹ ਜਿਹੀਆਂ ਕਲਪਨਾਵਾਂ ਅਤੇ ਭਾਵਨਾਵਾਂ ਉਤਪੰਨ ਹੁੰਦੀਆਂ ਹਨ। ਇਸੇ ਕਰਕੇ ਗੁਰਬਾਣੀ ਵਿੱਚ ਮਾਇਆ ਨੂੰ ਮਾਨਸਿਕ ਅੱਗ ਦੀ ਤੁਲਨਾ ਦਿੱਤੀ ਗਈ ਹੈ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਕਰਤੈ ਖੇਲ ਰਚਾਇਆ। ਮਨਮੁਖ ਮਾਇਆ ਮੋਹ ਵਿਆਪੈ, ਦੂਜੈ ਭਾਏ ਮਨੁਆ ਥਿਰ ਨਾਏ, ਅਨਦਿਨ ਜਲਤ ਰਹੇ ਦਿਨ ਰਾਤੀ, ਹੋਮੈ ਖਪੈ ਖਪਾਏ। ਸਾਕਤ ਮੂੜ ਮਾਇਆ ਕੇ ਬਦਕ ਵਿੱਚ ਮਾਇਆ ਫਿਰੇ ਫਿਰਨ ਦੇ, ਤ੍ਰਿਸ਼ਨਾ ਜਲਤ ਕਿਰਤ ਕੇ ਬਾਂਧੇ, ਜੋ ਤੇਲੀ ਬਲਦ ਪਵਨ ਦੇ। ਮਾਇਆ ਮੋਹ ਅੰਧ ਅੰਧੇਰਾ, ਹੋਂ ਮੈਂ ਮੇਰਾ ਪਸਰਿਆ ਪਾਸਾਰਾ, ਅੰਧਿਨ ਜਲਤ ਜਲਤ ਰਹੇ ਦਿਨ ਰਾਤੀ, ਗੁਰਬਿਨ ਸ਼ਾਂਤ ਨਾ ਹੋਈ ਹੈ। ਮਾਇਆ ਅਗਨ ਜਲੈ ਸੰਸਾਰੇ, ਗੁਰਮੁਖ ਨਿਵਾਰੇ ਸ਼ਬਦ ਵਿਚਾਰੇ। ਸੋ ਸਾਡਾ ਮਨ ਮਾਇਕੀ ਭਰਮ ਭੁਲਾਵੇ ਵਿੱਚ ਆਪਣੇ ਅੰਤਰ ਆਤਮੇ ਦੀ ਨਿੱਜ ਘਰ ਅਥਵਾ ਅਸਥਿਰ ਮੰਡਲ ਵਿੱਚੋਂ ਨਿਕਲ ਕੇ ਨੀਵੀਆਂ ਵਾਸ਼ਨਾਵਾਂ ਦੇ ਅਧੀਨ ਹੋਮੇ ਦੇ ਜ਼ਬਰਦਸਤ ਮਾਇਕੀ ਵਾਵਰੋਲੇ ਵਿੱਚ ਫਸਿਆ ਹੋਇਆ ਹੈ। ਇਸ ਤਰ੍ਹਾਂ ਸਾਡਾ ਸਾਰਾ ਜੀਵਨ ਹੋਮੇ ਦੇ ਤੁਰੇ ਉਦਾਲੇ ਦਿਨ ਰਾਤ ਅੰਨੇ ਵਾਹ ਬੇਤਿਹਾਸ਼ਾ ਘੁੰਮਦਾ ਰਹਿੰਦਾ ਹੈ। ਧਿਆਨ ਦੇਣਾ ਜੀ, ਉਹ ਭਰਮ ਭੁਲਾਵੇ ਦੇ ਕਾਰਨ, ਮਨ ਦੇ ਭਰਮ ਭੁਲਾਵੇ ਦੇ ਕਾਰਨ ਅਸੀਂ ਆਪਣੇ ਜਿਹੜਾ ਸਥਿਰ ਮੰਡਲ ਹੈ, ਨਿੱਜ ਘਰ ਬੇਗਮਪੁਰਾ, ਉਸ ਤੋਂ ਬਾਹਰ ਆ ਗਏ ਹਾਂ ਅਤੇ ਨੀਵੀਆਂ ਵਾਸ਼ਨਾਵਾਂ ਅਤੇ ਹੋਮੇ ਦੇ ਜ਼ਬਰਦਸਤ ਮਾਇਕੀ ਵਾਵਰੋਲੇ ਵਿੱਚ ਫਸਿਆ ਹੋਇਆ ਹੈ। ਵਾਵਰੋਲਾ ਹੁੰਦਾ, ਕੋਈ ਵੀ ਚੀਜ਼ ਉੱਥੇ ਹੀ ਘੁੰਮਦੀ ਰਹਿੰਦੀ ਹੈ। ਅਸੀਂ ਜਨਮਾਂ ਜਨਮਾਂਤਰਾਂ ਤੋਂ ਵਾਸ਼ਨਾਵਾਂ ਅਤੇ ਹੋਮੇ ਦੇ ਵਿੱਚ ਫਸੇ ਹੋਏ ਹਾਂ। ਇਸ ਤਰ੍ਹਾਂ ਸਾਡਾ ਸਾਰਾ ਜੀਵਨ ਹੋਮੇ ਦੇ ਤੁਰੇ ਉਦਾਲੇ ਦਿਨ ਰਾਤ ਅੰਨੇ ਵਾਹ ਬੇਤਿਹਾਸ਼ਾ ਘੁੰਮਦਾ ਰਹਿੰਦਾ ਹੈ। ਇਹ ਸਭ ਕੁਝ ਸਾਡੇ ਮਨ ਦੇ ਭਰਮ ਦਾ ਹੀ ਨਤੀਜਾ ਹੈ, ਜਿਸ ਕਰਕੇ ਸਾਰੇ ਸੰਸਾਰ ਵਿੱਚ ਹੋਮੇ ਮੈਂ ਮੇਰੀ ਦਾ ਹੀ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਹਰ ਇੱਕ ਜੀਵ ਦੀ ਹੋਮੇ ਅਥਵਾ ਮੈਂ ਮੇਰੀ ਦੀ ਅੱਡ ਅੱਡ ਹਸਤੀ ਹੋਣ ਕਾਰਨ ਇੱਕ ਦੂਜੇ ਨਾਲ ਟਕਰਾਉਂਦੇ ਰਹਿੰਦੇ ਹਨ, ਕਿਉਂਕਿ ਹੋਮੇ ਪ੍ਰਧਾਨ ਹੈ। ਹਰ ਇੱਕ ਨੂੰ ਆਪਣੀ ਹੋਮੇ ਮੈਂ ਪਿਆਰੀ ਹੈ, ਇਸ ਕਰਕੇ ਇੱਕ ਦੂਜੇ ਨਾਲ ਟਕਰਾਉਂਦੇ ਰਹਿੰਦੇ ਹਨ, ਜਿਸ ਵਿੱਚੋਂ ਫਿਰ ਖੁਦਗਰਜ਼ੀ, ਖੋਆ ਖਾਈ, ਠੱਗੀ ਠੋਰੀ, ਕਾਲਾ ਬਾਜ਼ਾਰੀ, ਤਸਕਰੀ, ਚੋਰੀ, ਯਾਰੀ, ਈਰਖਾ, ਦੁਐਤ, ਕਿਰਨਾ, ਸਾੜਾ, ਵੈਰ ਵਿਰੋਧ, ਝਗੜੇ, ਲੜਾਈਆਂ, ਜ਼ੁਲਮ ਆਦਿ ਦੀਆਂ ਲਾਟਾਂ ਨਿਕਲਦੀਆਂ ਹਨ, ਜਿਸ ਨਾਲ ਜੀਵ ਅੱਡ ਅੱਡ ਅਤੇ ਸਮੁੱਚੇ ਤੌਰ 'ਤੇ ਸਾਰਾ ਸੰਸਾਰ ਜਲ ਬਲ 'ਤੇ ਸੜ ਰਿਹਾ ਹੈ। ਹੋਮੇ ਜਲ ਤੇ ਜਲ ਮੂਏ, ਭਰਮ ਆਏ ਦੂਜੇ ਪਾਏ, ਜਗਤ ਜਲੰਦਾ ਡਿੱਠ ਮੈਂ ਹੋਮੇ ਦੂਜੇ ਪਾਏ। ਹੋਮੇ ਜਲਿਆ ਮਨੋ ਵਿਸਾਰੇ, ਜੰਪੁਰ ਵੱਜੇ ਖੜਕ ਕਰਾਰੇ। ਮਨਮੁਖ ਮੂੜ ਜਲਤ ਅਹੰਕਾਰੀ, ਹੋਮੇ ਵਿੱਚ ਦੁੱਖ ਪਾਈ, ਕਾਮ ਕ੍ਰੋਧ ਡੁੱਬੇ ਅਭਿਮਾਨੀ, ਹੋਮੇ ਵਿੱਚ ਜਲ ਜਾਈ। ਉੱਠੀ ਗਿਲਾਨ ਜਗਤ ਵਿੱਚ, ਹੋਮੇ ਅੰਦਰ ਜਲੈ ਲੁਕਾਈ। ਅਕਾਲ ਪੁਰਖ ਦੀ ਹੋਂਦ ਇੱਕ ਹੈ। ਜਦ ਅਸੀਂ ਅਕਾਲ ਪੁਰਖ ਦੀ ਹਸਤੀ ਨੂੰ ਭੁੱਲ ਜਾਂਦੇ ਹਾਂ ਤਾਂ ਸਾਡੇ ਮਨ ਉੱਤੇ ਭਰਮ ਦਾ ਹਨੇਰਾ ਜਾਂ ਪਰਦਾ ਪੈ ਜਾਂਦਾ ਹੈ ਅਤੇ ਸਾਨੂੰ ਆਪਣੀ ਅਡਰੀ ਹਸਤੀ ਪ੍ਰਤੀਤ ਆਉਂਦੀ ਹੈ। ਇਸ ਭਰਮ ਭੁਲਾਵੇ ਵਿੱਚ ਹੀ ਸਾਨੂੰ ਹੋਰ ਅੱਡ ਅੱਡ ਹਸਤੀਆਂ ਮਹਿਸੂਸ ਹੋਣ ਲੱਗ ਪੈਂਦੀਆਂ ਹਨ। ਜਦੋਂ ਰੱਬ ਨੂੰ ਭੁੱਲੇ, ਮਨ ਉੱਤੇ ਭਰਮ ਭੁਲਾਵਾ ਛਾਇਆ, ਫਿਰ ਇਹ ਗੱਲ ਭੁੱਲ ਜਾਂਦੀ ਹੈ ਕਿ ਅਸੀਂ ਸਾਰੀ ਇੱਕ ਦੀ ਅੰਸ਼ ਹਾਂ। ਜੋ ਜੋਤ ਸਾਡੇ ਵਿੱਚ ਹੈ ਉਹ ਸਾਰਿਆਂ ਵਿੱਚ ਹੈ। ਫਿਰ ਸਾਨੂੰ ਆਪਣੀ ਅਡਰੀ ਹਸਤੀ ਮਹਿਸੂਸ ਹੁੰਦੀ ਹੈ, ਨਾਲ ਬਾਹਰਲੀਆਂ ਵੀ ਸਭ ਅੱਡ ਅੱਡ ਹਸਤੀਆਂ ਪ੍ਰਤੀਤ ਆਉਂਦੀਆਂ ਹਨ, ਜੋ ਸਾਡੀ ਆਪਣੀ ਅਡਰੀ ਹਸਤੀ ਤੋਂ ਵੱਖਰੀਆਂ ਅਤੇ ਓਪਰੀਆਂ ਲੱਗਦੀਆਂ ਹਨ, ਇਹ ਬਾਹਰਲੀਆਂ ਹਸਤੀਆਂ। ਇਸ ਤਰ੍ਹਾਂ ਅਸੀਂ ਇੱਕ ਤੋਂ ਅਨੇਕ ਹਸਤੀਆਂ ਬਣੇ ਫਿਰਦੇ ਹਾਂ ਭਰਮ ਦੇ ਕਾਰਨ। ਇਹਨਾਂ ਅਡਰੀਆਂ ਹਸਤੀਆਂ ਦੇ ਭਰਮ ਭੁਲਾਵੇ ਨੂੰ ਹੀ ਗੁਰਬਾਣੀ ਵਿੱਚ ਦੂਜਾ ਭਾਵ ਕਿਹਾ ਗਿਆ ਹੈ। ਧਿਆਨ ਦੇਣਾ ਜੀ, ਦੂਜਿਆਂ ਨੂੰ ਆਪਣੇ ਤੋਂ ਅੱਡ ਸਮਝਣਾ, ਇਹ ਸਾਡੇ ਮਨ ਦਾ ਪਰਮ ਪੁਲਾਵਾ ਹੈ। ਇਸ ਨੂੰ ਗੁਰਬਾਣੀ ਵੀ ਦੂਜਾ ਭਾਵ ਕਿਹਾ ਗਿਆ ਹੈ। ਇਸ ਦੂਜੇ ਭਾਵ ਦਾ ਮੁੱਢਲਾ ਕਾਰਨ ਸਾਡੀ ਆਪਣੀ ਹਉਮੈ ਦੀ ਮੈਂ ਮੇਰੀ ਹੈ। ਇਸ ਲਈ ਜੋ ਔਗੁਣ ਹਉਮੈ ਤੋਂ ਪੁੱਜਦੇ ਹਨ ਉਹ ਔਗੁਣ ਜਿਹਾ ਕਿ ਈਰਖਾ, ਦੁਐਤ, ਵੈਰ ਵਿਰੋਧ ਆਦਿ, ਇਹ ਦੂਜੇ ਭਾਵ ਵਿੱਚ ਵੀ ਪ੍ਰਵਿਰਤ ਹਨ। ਸਾਡੀ ਅੰਦਰਲੀ ਗੁੱਝੀ ਮਾਇਕੀ ਅੱਗ ਦੀ ਪ੍ਰਕਿਰਤੀ ਵਿੱਚ ਹਉਮੈ ਦੇ ਨਾਲ ਨਾਲ ਦੂਜੇ ਭਾਵ ਦੀ ਭਾਵਨਾ ਵੀ ਪ੍ਰਵਿਰਤ ਹੈ। ਹਉਮੈ ਅਤੇ ਦੂਜਾ ਭਾਵ ਇੱਕੋ ਮਾਨਸਿਕ ਭਰਮ ਦੇ ਦੋ ਪੱਖ ਹਨ, ਅਥਵਾ ਇੱਕੋ ਸਿੱਕੇ ਦੇ ਦੋ ਪਾਸੇ ਹਨ। ਗੁਰਬਾਣੀ ਵਿੱਚ ਇਸ ਦੂਜੇ ਭਾਵ ਦੀ ਬਾਬਤ ਬਹੁਤ ਚਾਨਣਾ ਪਾਇਆ ਹੋਇਆ ਹੈ। ਇੱਥੇ ਅੱਗ ਦੇ ਸਿਲਸਿਲੇ ਵਿੱਚ ਗੁਰਬਾਣੀ ਦੀਆਂ ਕੁਝ ਪੰਕਤੀਆਂ ਦਿੱਤੀਆਂ ਜਾਂਦੀਆਂ ਹਨ। ਹਉਮੈ ਜਲਤੇ ਜਲ ਮੂਏ ਭਰਮ ਆਏ ਦੂਜੇ ਪਾਏ, ਜਗਤ ਜਲੰਦਾ ਡਿੱਠ ਮੈਂ ਹਉਮੈ ਦੂਜੇ ਪਾਏ, ਮਨਮੁਖ ਮਾਇਆ ਮੋਹ ਵਿਆਪੈ ਦੂਜੇ ਪਾਏ ਮਨੁਆ ਥਿਰਨਾਏ, ਗੁਰ ਕਾ ਸ਼ਬਦ ਵਿਸਾਰਿਆ ਦੂਜੇ ਪਾਏ ਰਚਨ, ਤਿਸ਼ਨਾ ਭੁੱਖ ਨਾ ਉਤਰੇ ਅੰਦਿਨ ਜਲਤ ਫਿਰਨ, ਇਹ ਮਨ ਜਲਿਆ ਦੂਜੇ ਦੋਏ। ਇਹ ਤਾਂ ਸਾਡੇ ਇੱਕ ਹਾਲਤ ਦਾ ਬਿਆਨ ਸੀ ਕਿ ਕਿਵੇਂ ਅਸੀਂ ਅੱਗ ਵਿੱਚ ਪ੍ਰਵਿਰਤ ਹਾਂ। ਹੁਣ ਅੱਗ ਵਿੱਚ ਸਭ ਤੋਂ ਜ਼ਿਆਦਾ ਭਾਂਬੜ ਦਾ ਕੰਮ ਕਰਦੀ ਹੈ ਤ੍ਰਿਸ਼ਨਾ, ਇਸ ਕਰਕੇ ਅੱਗੇ ਤ੍ਰਿਸ਼ਨਾ ਦਾ ਜ਼ਿਕਰ ਹੈ। ਪੰਜ ਮਾਨਸਿਕ ਵਾਸ਼ਨਾਵਾਂ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਵਿੱਚੋਂ ਤ੍ਰਿਸ਼ਨਾ ਆਮ ਰਵ ਰਹੀ ਭਰਪੂਰ ਹੈ ਅਤੇ ਸਦੀਵੀ ਸਾਡੇ ਨਾਲ ਪ੍ਰੇਤ ਵਾਂਗ ਚਿਮੜੀ ਰਹਿੰਦੀ ਹੈ। ਧਿਆਨ ਦੇਣਾ ਜੀ, ਕਾਮ ਵਿੱਚ ਵੀ ਤ੍ਰਿਸ਼ਨਾ ਹੈ, ਕ੍ਰੋਧ ਵਿੱਚ ਵੀ ਤ੍ਰਿਸ਼ਨਾ, ਤ੍ਰਿਸ਼ਨਾ ਸਾਰਿਆਂ ਵਿੱਚ ਰਵ ਰਹੀ ਭਰਪੂਰ ਹੈ। ਅਤੇ ਕ੍ਰੋਧ ਤਾਂ ਅਸੀਂ ਕਦੀ ਕਦੀ ਕਰਦੇ, ਹਮੇਸ਼ਾ ਨਹੀਂ ਕਰਦੇ, ਕਾਮ ਵਿੱਚ ਵੀ ਹਮੇਸ਼ਾ ਗਲਤਾਨ ਨਹੀਂ ਰਹਿੰਦੇ, ਕਦੀ ਕਦੀ ਰਹਿੰਦੇ ਹਾਂ, ਪਰ ਇਹ ਜਿਹੜੀ ਤ੍ਰਿਸ਼ਨਾ ਹੈ ਇਹ ਪ੍ਰੇਤ ਵਾਂਗ ਸਾਡੇ ਨਾਲ ਹਮੇਸ਼ਾ ਚਿਮੜੀ ਰਹਿੰਦੀ ਹੈ। ਅਤੇ ਅੱਗ ਦੇ ਭਾਂਬੜ ਵਿੱਚ ਜਿਉਂ ਜਿਉਂ ਹੋਰ ਲੱਕੜਾਂ ਪਾਈ ਜਾਈਏ ਤਿਉਂ ਤਿਉਂ ਇਹ ਅਗਨੀ ਦਾ ਭਾਂਬੜ ਵੱਧਦਾ ਜਾਂਦਾ ਹੈ। ਇਸੇ ਤਰ੍ਹਾਂ ਜਿਉਂ ਜਿਉਂ ਆਪਣੀਆਂ ਅੰਦਰਲੀਆਂ ਮਾਨਸਿਕ ਖੁਆਇਸ਼ਾਂ, ਲੋੜਾਂ, ਰੀਝਾਂ, ਐਸ਼, ਫੈਸ਼ਨ, ਸਵਾਦ, ਵਾਸ਼ਨਾਵਾਂ, ਅਮਲ ਅਤੇ ਆਪਣੀ ਆਦਤਾਂ ਦੀ ਪੂਰਤੀ ਕਰੀ ਜਾਂਦੇ ਹਾਂ ਤਿਉਂ ਤਿਉਂ ਇਹਨਾਂ ਤ੍ਰਿਸ਼ਨਾਵਾਂ ਦੀ ਅੱਗ ਵੱਧਦੀ ਜਾਂਦੀ ਹੈ। ਧਿਆਨ ਦੇਣਾ ਜੀ, ਕਿਸੇ ਦੇ ਅੰਦਰ ਕੋਈ ਖੁਆਇਸ਼ ਆਈ, ਕਹਿੰਦਾ ਚਲੋ ਯਾਰ ਇਹ ਖੁਆਇਸ਼ ਪੂਰੀ ਕਰ ਦੇਈਏ, ਅੱਗੋਂ ਨੂੰ ਹੋਰ ਕੋਈ ਖੁਆਇਸ਼ ਨਹੀਂ ਉਪਜੇਗੀ। ਪਰ ਉਹ ਤਾਂ ਇਸ ਤਰ੍ਹਾਂ ਹੈ ਜਿਵੇਂ ਤੇਲ ਦੇ ਵਿੱਚ ਲੱਕੜਾਂ, ਅੱਗ ਦੇ ਵਿਚਕਾਰ ਲੱਕੜਾਂ ਪਾ ਦਿਓ, ਜੋ ਲੱਕੜਾਂ ਪਾਏ ਤਾਂ ਹੋਰ ਭਾਂਬੜ ਵਧੇਗਾ। ਇਸ ਤਰ੍ਹਾਂ ਜਦੋਂ ਅਸੀਂ ਆਪਣੀ ਖੁਆਇਸ਼ਾਂ ਦੀ ਪੂਰੀ ਕਰਦੇ ਹਾਂ, ਜਾਂ ਆਪਣੀ ਰੀਝਾਂ ਦੀ ਪੂਰਤੀ ਕਰਦੇ ਹਾਂ, ਜਾਂ ਕੋਈ ਅਮਲ ਲੱਗੇ ਹੋਈਆਂ ਨੇ, ਗੰਦੀਆਂ ਆਦਤਾਂ ਭੈੜੀਆਂ, ਉਹਨਾਂ ਦੀ ਪੂਰਤੀ ਕਰਦੇ ਹਾਂ, ਜਾਂ ਆਪਣੀਆਂ ਵਾਸ਼ਨਾਵਾਂ ਦੀ ਪੂਰਤੀ ਕਰਦੇ ਹਾਂ, ਤਾਂ ਤਿਉਂ ਤਿਉਂ ਇਹਨਾਂ ਤ੍ਰਿਸ਼ਨਾਵਾਂ ਦੀ ਅੱਗ ਹੋਰ ਵੱਧਦੀ ਜਾਂਦੀ ਹੈ। ਆਖਰ ਅਸੀਂ ਇਹਨਾਂ ਵਾਸ਼ਨਾਵਾਂ ਅਤੇ ਖੁਆਇਸ਼ਾਂ ਦੇ ਗੁਲਾਮ ਬਣ ਜਾਂਦੇ ਹਾਂ। ਆਸਾ ਮਨਸਾ ਮੋਹਣੀ ਤਾਂ ਮੁਸ ਤਿਸ਼ਨਾ ਸ਼ਾਂਤ ਨਾ ਆਵੇ, ਬਲਦੀ ਅੰਦਰ ਤੇਲ ਪਾਏ ਕਿਉਂ ਮਨ ਮੂਰਖ ਅੱਗ ਬੋ ਜਾਵੇ। ਸਾਰੀ ਉਮਰ ਅਸੀਂ ਇਹਨਾਂ ਲੋੜਾਂ ਜਾਂ ਤ੍ਰਿਸ਼ਨਾ ਦੀ ਪੂਰਤੀ ਲਈ ਸਿਰ ਤੋੜ ਉੱਦਮ ਕਰਦੇ ਹਾਂ, ਫਿਰ ਵੀ ਤ੍ਰਿਸ਼ਨਾ ਦੀ ਅੱਗ ਨਹੀਂ ਬੁੱਝਦੀ। ਜੇ ਇੱਕ ਖੁਆਇਸ਼ ਪੂਰੀ ਹੁੰਦੀ ਹੈ ਤਾਂ ਚਾਰ ਹੋਰ ਖੜੀਆਂ ਹੋ ਜਾਂਦੀਆਂ ਹਨ। ਅਸੀਂ ਆਪਣੇ ਜੇ ਪਿਛਲੇ ਜੀਵਨ ਨੂੰ ਘੋਖੀਏ, ਬਚਪਨ ਤੋਂ ਕਿਤਨੀਆਂ ਖੁਆਇਸ਼ਾਂ ਅਸੀਂ ਕੀਤੀਆਂ, ਕਿਤਨੀਆਂ ਪੂਰੀਆਂ ਹੋਈਆਂ, ਪਰ ਖੁਆਇਸ਼ਾਂ ਉੱਥੇ ਦੀਆਂ ਉੱਥੀਆਂ। ਜੇ ਇੱਕ ਖੁਆਇਸ਼ ਪੂਰੀ ਹੁੰਦੀ ਹੈ ਚਾਰ ਹੋਰ ਖੜੀਆਂ ਹੋ ਜਾਂਦੀਆਂ ਹਨ। ਮਿਸਾਲ ਦੇ ਤੌਰ 'ਤੇ ਜੇ ਆਪਣੇ ਘਰ ਦੀ ਰੀਝ ਪੂਰੀ ਹੋਈ ਤਾਂ ਉਸਨੂੰ ਫਿਰ ਸਜਾਵਣ, ਫਬਾਵਣ, ਫਿਰ ਵਧੀਆ ਫਰਨੀਚਰ, ਫਿਰ ਵਧੀਆ ਪੜਦੇ, ਫਿਰ ਬਿਜਲੀ ਦੇ ਜੰਤਰ, ਰਸੋਈ ਦਾ ਸਮਾਨ, ਬੇਲ ਬੂਟੇ, ਫਿਰ ਪੇਂਟਿੰਗ ਆਦਿ ਦੀਆਂ ਹੋਰ ਅਨੇਕਾਂ ਰੀਝਾਂ ਅਤੇ ਲੋੜਾਂ ਪੁੱਜ ਪੈਂਦੀਆਂ ਹਨ ਜਿਨ੍ਹਾਂ ਦੀ ਕੋਈ ਸੀਮਾ ਨਹੀਂ ਹੈ। ਇਹਨਾਂ ਦੀ ਪੂਰਤੀ ਲਈ ਜਦ ਮਾਇਆ ਪੂਰੀ ਨਹੀਂ ਹੁੰਦੀ ਤਾਂ ਹਰ ਜਾਇਜ਼ ਨਾਜਾਇਜ਼ ਤਰੀਕੇ ਨਾਲ ਫਿਰ ਰਿਸ਼ਵਤ, ਚੋਰੀ, ਕਾਲਾ ਬਾਜ਼ਾਰੀ, ਮਿਲਾਵਟ, ਤਸਕਰੀ, ਡਾਕੇ ਆਦਿ ਕਰਨੇ ਪੈਂਦੇ ਹਨ। ਇਸ ਜ਼ਮਾਨੇ ਵਿੱਚ ਤਾਂ ਸਾਡੀਆਂ ਲੋੜਾਂ, ਖੁਆਇਸ਼ਾਂ, ਰੀਝਾਂ, ਫੈਸ਼ਨ ਅਤੇ ਡਿਜ਼ਾਇਨ ਇਤਨੇ ਪ੍ਰਫੁੱਲਤ ਹੋ ਗਏ ਹਨ ਕਿ ਇਹਨਾਂ ਦੀ ਪੂਰਤੀ ਲਈ ਸਾਡੀ ਸਾਰੀ ਮਾਇਆ, ਸਾਰਾ ਵਕਤ, ਸਾਰਾ ਧਿਆਨ, ਸਿਆਣਪ ਅਤੇ ਤਾਕਤ ਖਰਚ ਹੋ ਰਹੀ ਹੈ। ਧਿਆਨ ਦੇਣਾ ਜੀ, ਕਿਤਨਾ ਫੈਸ਼ਨ ਆਵੜਿਆ ਹੈ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿਚਕਾਰ, ਕਿਤਨੇ ਡਿਜ਼ਾਇਨ, ਕਿਤਨੀਆਂ ਖੁਆਇਸ਼ਾਂ, ਕਿਤਨੀਆਂ ਲੋੜਾਂ, ਕਿ ਜਿਤਨੀ ਮਾਇਆ ਹੈ ਉਸ ਪਾਸੇ ਖਰਚ ਹੋ ਜਾਂਦੀ ਹੈ, ਜਿਤਨਾ ਸਾਡਾ ਵਕਤ ਹੈ, ਧਿਆਨ ਹੈ, ਸਿਆਣਪ ਹੈ, ਤਾਕਤ ਹੈ, ਇਹ ਇੱਧਰ ਹੀ ਖਰਚ ਹੋ ਰਹੀ ਹੈ। ਪਰ ਫਿਰ ਵੀ ਕੋਈ ਨਾ ਕੋਈ ਕਸਰ ਜਾਂ ਕਮੀ ਰਹਿ ਹੀ ਜਾਂਦੀ ਹੈ, ਕਿਉਂਕਿ ਇਹਨਾਂ ਖੁਆਇਸ਼ਾਂ ਜਾਂ ਰੀਝਾਂ ਦਾ ਕੋਈ ਅੰਤ ਹੀ ਨਹੀਂ। ਇਸ ਤਰ੍ਹਾਂ ਆਪਣੀਆਂ ਖੁਆਇਸ਼ਾਂ ਦੀ ਪੂਰਤੀ ਦੁਆਰਾ, ਆਪਣੀ ਤ੍ਰਿਸ਼ਨਾ ਦੇ ਪਾਂਬੜ ਵਿੱਚ ਆਪ ਹੀ ਹੋਰ ਲੱਕੜਾਂ ਪਾ ਕੇ ਆਪਣੀ ਮਾਨਸਿਕ ਅੱਗ ਨੂੰ ਹੋਰ ਤੇਜ਼ ਕਰੀ ਜਾਂਦੇ ਹਾਂ। ਇੱਥੇ ਹੀ ਬਸ ਨਹੀਂ, ਇਸੇ ਤ੍ਰਿਸ਼ਨਾ ਦੀ ਅੱਗ ਨਾਲ ਅਸੀਂ ਆਪਣੇ ਮਨ ਨੂੰ ਹੋਰ ਸਾੜ ਬਾਲ ਭੁੰਨ ਕੇ ਮੈਲਾ ਕਾਲਾ ਮਟਰੋੜ ਅਤੇ ਮਨੂਰ ਕਰੀ ਜਾਂਦੇ ਹਾਂ, ਕਿਉਂਕਿ ਵਾਸ਼ਨਾਵਾਂ ਵਿੱਚ ਵੀ ਤ੍ਰਿਸ਼ਨਾ ਹੈ। ਜਦੋਂ ਵਾਸ਼ਨਾਵਾਂ ਦੀ ਪੂਰਤੀ ਕਰਦੇ ਹਾਂ, ਹੁੰਦਾ ਕੀ ਹੈ, ਆਪਣਾ ਅੰਦਰ ਭੁੰਨ ਦਿੰਦੇ ਹਾਂ, ਸਾੜ ਬਾਲ ਛੱਡਦੇ ਹਾਂ, ਮੈਲਾ ਕਾਲਾ ਮਟਰੋੜ ਅਤੇ ਮਨੂਰ ਬਣਾ ਛੱਡਦੇ ਹਾਂ। ਇਸ ਤਰ੍ਹਾਂ ਅਸੀਂ ਦਿਨ ਰਾਤ ਤ੍ਰਿਸ਼ਨਾ ਅਗਨ ਸਾਗਰ ਵਿੱਚ ਸੜਦੇ ਬਲਦੇ ਹੋਏ ਗੁਰਬਾਣੀ ਦੇ ਇਲਾਹੀ ਉਪਦੇਸ਼ਾਂ ਅਤੇ ਆਤਮਕ ਭਾਵਨਾਵਾਂ ਤੋਂ ਦੁਰੇਡੇ, ਬੇਪਰਵਾਹ, ਬੇਸਿੱਧਕੇ, ਬੇਮੁਖ ਅਤੇ ਮਨਮੁਖ ਹੁੰਦੇ ਜਾਂਦੇ ਹਾਂ। ਜਦੋਂ ਇਤਨਾ ਮਨੂਰ ਹੋ ਗਿਆ ਮਨ, ਫਿਰ ਕਿੱਥੇ ਪਰਵਾਹ ਕਰਦਾ ਕਿ ਗੁਰੂ ਦਾ ਕੀ ਉਪਦੇਸ਼ ਹੈ, ਗੁਰਬਾਣੀ ਦਾ ਕੀ ਉਪਦੇਸ਼ ਹੈ। ਸਭ ਤੋਂ ਬੇਸਿੱਧਕੇ ਬੇਮੁਖ ਹੋ ਜਾਂਦੇ। ਇਸ ਤ੍ਰਿਸ਼ਨਾ ਦੇ ਅਧੀਨ ਹੀ ਫਿਰ ਨੀਵੇਂ ਖਿਆਲ ਉਪਜਦੇ ਹਨ, ਨੀਵੀਆਂ ਰੁਚੀਆਂ ਬਣਦੀਆਂ ਹਨ, ਨੀਵੀਆਂ ਵਿਉਂਤਾਂ ਕੱਢਦੇ ਹਾਂ, ਸਕੀਮਾਂ ਵੀ ਗਲਤ, ਭੈੜੇ ਕਰਮ ਕਰਦੇ ਹਾਂ, ਲੁੱਟ ਖਸੁੱਟ ਕਰਦੇ ਹਾਂ, ਚੋਰੀ ਯਾਰੀ ਕਰਦੇ ਹਾਂ, ਇੱਕ ਦੂਜੇ ਨਾਲ ਵੈਰ ਵਿਰੋਧ ਮਚਾਉਂਦੇ ਹਾਂ, ਲੜਾਈਆਂ ਝਗੜੇ ਸਹੇੜਦੇ ਹਾਂ, ਪਾਪ ਕਮਾਉਂਦੇ ਹਾਂ, ਜ਼ੁਲਮ ਕਰਦੇ ਹਾਂ, ਭੈੜੀਆਂ ਆਦਤਾਂ ਪਾਉਂਦੇ ਹਾਂ, ਆਪਣੇ ਨੀਵੇਂ ਆਚਰਨ ਬਣਦੇ ਹਨ, ਸਾਡੇ ਮੰਦੇ ਭਾਗ ਬਣਦੇ ਹਨ, ਜਮ੍ਹਾਂ ਦੇ ਵਸ ਪੈਂਦੇ ਹਾਂ ਅਤੇ ਨਰਕ ਦੇ ਭਾਗੀ ਬਣਦੇ ਹਾਂ। ਪਰ ਫਿਰ ਵੀ ਸਾਨੂੰ ਇਸ ਤ੍ਰਿਸ਼ਨਾ ਦੀ ਅੱਗ ਤੋਂ ਬਚਣ ਦਾ ਜਾਂ ਇਸ ਨੂੰ ਘਟਾਉਣ ਦਾ ਕਦੇ ਖਿਆਲ ਹੀ ਨਹੀਂ ਆਉਂਦਾ, ਉਦੋਂ ਦਾ ਕੀ ਕਰਨਾ ਸੀ। ਜਿਹੜੀ ਤ੍ਰਿਸ਼ਨਾ ਸਾਡੇ ਜੀਵਨ ਨੂੰ ਨਰਕ ਬਣਾ ਰਹੀ ਹੈ, ਸਾਡੇ ਆਚਰਣ ਨੂੰ ਮੈਲਾ ਕਰ ਲਈ ਹੈ, ਸਾਨੂੰ ਜਮ੍ਹਾਂ ਦੇ ਵਸ ਪਾ ਰਹੀ ਹੈ, ਕੋਈ ਖਿਆਲ ਹੀ ਨਹੀਂ ਉਸ ਨੂੰ ਘਟਾਉਣ ਦਾ। ਗੁਰਬਾਣੀ ਸਾਨੂੰ ਇਸ ਭਿਆਨਕ ਤ੍ਰਿਸ਼ਨਾ ਦੀ ਅਗਨ ਦੀ ਬਾਬਤ ਇਉਂ ਤਾੜਨਾ ਕਰਦੀ ਹੈ। ਤ੍ਰਿਸ਼ਨਾ ਅਗਨ ਜਲੈ ਸੰਸਾਰਾ, ਜਲ ਜਲ ਖਪੈ ਬਹੁਤ ਵਿਕਾਰਾ। ਅਗਿਆਨ ਤ੍ਰਿਸ਼ਨਾ ਇਸ ਤਨੇ ਜਲਾਏ, ਤਿਸ ਦੀ ਬੁਝੈ ਜੇ ਗੁਰ ਸ਼ਬਦ ਕਮਾਏ। ਦੁਬਦਾ ਮਨਮੁਖ ਰੋਗ ਵਿਆਪੈ, ਤ੍ਰਿਸ਼ਨਾ ਜਲੈ ਅਧਕਾਈ, ਮਰ ਮਰ ਜੰਮੈ ਠੋਰ ਨਾ ਪਾਵੈ, ਬਿਰਥਾ ਜਨਮ ਗਵਾਈ। ਚਾਰ ਨਦੀਆਂ ਅਗਨ ਤਨ ਚਾਰੇ, ਤ੍ਰਿਸ਼ਨਾ ਜਲਤ ਜਲੇ ਅਹੰਕਾਰੇ। ਬਿਨ ਨਾਵੈ ਸੂਕਾ ਸੰਸਾਰ, ਅਗਨ ਤ੍ਰਿਸ਼ਨਾ ਜਲੈ ਵਾਰੋ ਵਾਰ। ਮਹਾ ਅਪਾਗ ਅਪਾਗ ਹੈ ਜਿਨਕੇ, ਤਿਨ ਸਾਧੂ ਤੂਰ ਨ ਪੀਜੈ, ਤਿਨ ਤ੍ਰਿਸ਼ਨਾ ਜਲਤ ਜਲਤ ਨਹੀਂ ਬੂਜੈ, ਡੰਡ ਧਰਮ ਰਾਏ ਕਾ ਦੀਜੈ। ਅੰਦਰ ਤ੍ਰਿਸ਼ਨਾ ਅੱਗ ਹੈ, ਮਨ ਮੁਖ ਭੁੱਖ ਨਾ ਜਾਏ, ਮੋਹ ਕੁਟਮ ਸਭ ਕੂੜ ਰਹਿਆ ਲਪਟਾਏ। ਗੁਰਬਾਣੀ ਵਿੱਚ ਇਸ ਮਾਨਸਿਕ ਅੱਗ ਤ੍ਰਿਸ਼ਨਾ ਦੀ ਅਗਨੀ ਨੂੰ ਬੁਝਾਉਣ ਦੇ ਸਾਧਨ ਇਉਂ ਦੱਸੇ ਹਨ। ਗੁਰ ਤੇ ਸ਼ਾਂਤ ਉਪਜੈ ਜਿਨ ਤ੍ਰਿਸ਼ਨਾ ਅਗਨ ਬੁਝਾਈ, ਤ੍ਰਿਸ਼ਨਾ ਦਾਦੀ ਜਲ ਮੁਈ, ਜਲ ਜਲ ਕਰੇ ਪੁਕਾਰ, ਸਤਿਗੁਰ ਸੀਤਲ ਜੇ ਮਿਲੈ, ਫਿਰ ਜਲੈ ਨਾ ਦੂਜੀ ਵਾਰ। ਸਤਿਗੁਰ ਦਾਤਾ ਸੇਵੀਐ, ਸ਼ਬਦ ਵਸੈ ਮਨ ਆਏ, ਮਨ ਤਨ ਸੀਤਲ ਸ਼ਾਂਤ ਹੋਏ, ਤ੍ਰਿਸ਼ਨਾ ਅਗਨ ਬੁਝਾਏ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੈ ਪ੍ਰਭ ਸ਼ਰਣਾਏ। ਸੋ ਮਾਨਸਿਕ ਅਗਨੀ ਦੀਆਂ ਕਈ ਕਿਸਮ ਦੀਆਂ ਚੰਗਿਆੜੀਆਂ ਗੋਹੇ ਦੇ ਗੁੱਜੀ ਅੱਗ ਵਾਂਗ ਕਈ ਜਨਮਾਂ ਤੋਂ ਜੀਵ ਦੇ ਅੰਤਸ਼ਕਰਨ ਅੰਦਰ ਗੁੱਜੀ ਸ਼ਕਲ ਵਿੱਚ ਦੱਬੀਆਂ ਹੋਈਆਂ ਹਨ। ਜਦ ਕਦੇ ਕਿਸੇ ਚੰਗਿਆੜੀ ਨੂੰ ਬਾਹਰਲੀ ਉਕਸਾਹਟ ਦੀ ਆਵਾਜ਼ ਲੱਗਦੀ ਹੈ ਤਾਂ ਇਹ ਸੁਲਕ ਦੀ ਅੱਗ ਮਗ ਜਾਂਦੀ ਹੈ ਅਤੇ ਪਾਂਬੜ ਬਣ ਜਾਂਦੀ ਹੈ। ਧਿਆਨ ਦੇਣਾ ਜੀ, ਕਈ ਜਨਮਾਂ ਤੋਂ ਕਈ ਕਿਸਮ ਦੀਆਂ ਮਾਨਸਿਕ ਅਗਨੀ ਦੀਆਂ ਚੰਗਿਆੜੀਆਂ ਅੰਤਸ਼ਕਰਨ ਵਿੱਚ ਦੱਬੀਆਂ ਹੋਈਆਂ ਹਨ ਜਿਹੜੀਆਂ ਇਸ ਜਨਮ ਵਿੱਚ ਅਸੀਂ ਨਾਲ ਲੈ ਕੇ ਆਏ ਹਾਂ, ਅਤੇ ਜਦੋਂ ਬਾਹਰਲੀ ਉਕਸਾਹਟ ਮਿਲਦੀ ਹੈ ਤਾਂ ਇਹ ਸੁਲਕ ਕੇ ਮਗ ਜਾਂਦੀ ਹੈ। ਉਦਾਹਰਣ ਦੇ ਵਜੋਂ ਕਿਵੇਂ ਉਕਸਾਹਟ ਨਾਲ ਜੀਵਨ ਬਦਲਦਾ ਹੈ। ਦੋ ਗੁਆਂਢਣਾਂ ਕਿਸੇ ਨਿੱਕੀ ਜਿਹੀ ਗੱਲ ਦੀ ਉਕਸਾਹਟ ਨਾਲ ਲੜ ਪਈਆਂ, ਪਿਆਰ ਵਿੱਚ ਬੈਠੀਆਂ ਸਨ ਦੋ ਗੁਆਂਢਣਾਂ, ਅਤੇ ਇੱਕ ਨਿੱਕੀ ਜਿਹੀ ਗੱਲ ਹੋਈ, ਆਪਸ ਵਿੱਚ ਲੜ ਪਈਆਂ, ਇੱਕ ਦੂਜੇ ਨੂੰ ਤਾਣੇ ਮੇਣੇ ਦੇਂਦੀਆਂ, ਗਾਲ ਗਲੋਟੀ ਹੁੰਦੀਆਂ, ਉਹਨਾਂ ਵਿੱਚ ਕ੍ਰੋਧ ਦੇ ਭਾਂਬੜ ਮੱਚ ਗਏ ਅਤੇ ਉਹਨਾਂ ਨੂੰ ਸਣਕੱਪਣੀ ਅੱਗ ਲੱਗ ਗਈ। ਗੱਲ ਨਿੱਕੀ ਜਿਹੀ, ਪਰ ਹੋਇਆ ਕਿ ਕ੍ਰੋਧ ਦੇ ਭਾਂਬੜ ਮੱਚ ਗਏ, ਇੱਕ ਦੂਜੇ ਨੂੰ ਸਣਕੱਪਣੀ ਅੱਗ ਲੱਗ ਗਈ। ਉਹਨਾਂ ਦੋਨਾਂ ਦੇ ਸਰੀਰ ਕ੍ਰੋਧ ਦੀਆਂ ਭੱਠੀਆਂ ਬਣ ਗਈਆਂ ਅਤੇ ਉਹ ਖੁਦ ਕ੍ਰੋਧ ਦਾ ਹੀ ਰੂਪ ਬਣ ਗਈਆਂ। ਉਸੇ ਵੇਲੇ ਡਾਕੀਆ ਇੱਕ ਜ਼ਨਾਨੀ ਲਈ ਚਿੱਠੀ ਲੈ ਕੇ ਆਇਆ, ਉਹਨਾਂ ਦੋਨਾਂ ਵਿੱਚੋਂ ਇੱਕ ਦੀ ਚਿੱਠੀ ਆਈ। ਜਦ ਪਤਾ ਲੱਗਾ ਕਿ ਚਿੱਠੀ ਉਸਦੇ ਪਰਦੇਸੀ ਪੁੱਤਰ ਦੀ ਹੈ ਤਾਂ ਮਾਂ ਮਮਤਾ ਨਾਲ ਉਸਦਾ ਅੰਦਰਲਾ ਕ੍ਰੋਧ ਦਾ ਭਾਂਬੜ ਫੌਰਨ ਬੁੱਝ ਗਿਆ, ਧਿਆਨ ਦੂਸਰੇ ਪਾਸੇ ਚਲਾ ਗਿਆ। ਅਤੇ ਜਿਉਂ ਜਿਉਂ ਚਿੱਠੀ ਸੁਣਦੀ ਗਈ ਤਿਉਂ ਤਿਉਂ ਉਸਦਾ ਤਨ ਮਨ ਮਾਂ ਪਿਆਰ ਨਾਲ ਉੱਛਲ ਕੇ ਸੀਤਲ ਕੋਮਲ ਚਾਓ ਅਤੇ ਖੇੜੇ ਵਿੱਚ ਆ ਗਿਆ। ਇਸ ਤਰ੍ਹਾਂ ਉਹ ਕ੍ਰੋਧ ਵਾਲੇ ਡਰਾਵਣੇ ਵਿਗੜ ਰੂਪ ਤੋਂ ਬਦਲ ਕੇ ਮਾਂ ਪਿਆਰ ਦੇ ਕੋਮਲ ਸੋਹਣੇ ਸਵੈਪਨਾ ਦੀ ਮੂਰਤੀ ਬਣ ਗਈ। ਹੁਣ ਇਹਨਾਂ ਦੋਹਾਂ ਹਾਲਤਾਂ ਕ੍ਰੋਧ ਦੇ ਭਾਂਬੜ ਅਤੇ ਪਿਆਰ ਸਵੈਪਨਾ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਅਤੇ ਇਹ ਦੋਨੋਂ ਹਾਲਤਾਂ ਆਪਸ ਵਿੱਚ ਮੁਜ਼ਾਦ ਅਤੇ ਉਲਟ ਹਨ। ਇਹਨਾਂ ਦੋਹਾਂ ਮੁਜ਼ਾਦ ਹਾਲਤਾਂ ਦੇ ਪ੍ਰਗਟਾਵੇ ਦਾ ਖੇਤਰ ਸਾਡਾ ਮੁਜ਼ਾਦ ਮਨ ਹੀ ਹੈ। ਧਿਆਨ ਦੇਣਾ ਜੀ, ਜ਼ਨਾਨੀ ਤਾਂ ਉਹੀ ਓ ਸੀ, ਪਲ ਵਿੱਚ ਕ੍ਰੋਧ ਨਾਲ ਸੜਬਲ ਰਹੀ ਸੀ ਅਤੇ ਜਦੋਂ ਚਿੱਠੀ ਆਈ ਇਕਦਮ ਸ਼ਾਂਤ ਅਤੇ ਪ੍ਰੇਮ ਸਵੈਪਨਾ ਦੀ ਮੂਰਤੀ ਬਣ ਗਈ। ਹੁਣ ਕਿੱਥੇ ਕ੍ਰੋਧ ਅਤੇ ਕਿੱਥੇ ਪਿਆਰ, ਪਰ ਉਹ ਦੋਨੋਂ ਮੁਜ਼ਾਦ ਮਨ ਹੈ। ਉਸਦੇ ਅੰਦਰ ਹੀ ਕ੍ਰੋਧ ਸੀ, ਉਹਦੇ ਅੰਦਰ ਹੀ ਪਿਆਰ ਸੀ। ਇਸ ਉਦਾਹਰਨ ਤੋਂ ਸਪਸ਼ਟ ਹੈ ਕਿ ਸਾਡੇ ਅੰਦਰ ਹੀ ਇੱਕ ਪਾਸੇ ਆਤਿਸ਼ ਦੁਨੀਆ ਅਗਨ ਸ਼ੋਕ ਸਾਗਰ ਹੈ ਅਤੇ ਦੂਜੇ ਪਾਸੇ ਖੁਨਕ ਨਾਮ ਖੁਦਾਇਆ ਹੈ, ਠਾਂਡਾ ਹਰ ਨਾਮ ਹੈ। ਇਹ ਤੱਤ ਹੈ, ਇਹ ਇਲਾਜ ਹੈ ਜੇ ਕਿਸੇ ਨੇ ਬਚਣਾ ਅੱਗ ਤੋਂ, ਕਿ ਸਾਡੇ ਅੰਦਰ ਹੀ ਇੱਕ ਪਾਸੇ ਆਤਿਸ਼ ਦੁਨੀਆ ਹੈ, ਅਗਨ ਸ਼ੋਕ ਸਾਗਰ ਹੈ ਅਤੇ ਦੂਜੇ ਪਾਸੇ ਖੁਨਕ ਨਾਮ ਖੁਦਾਇਆ ਹੈ, ਠਾਂਡਾ ਹਰ ਨਾਮ ਹੈ। ਇਹਨਾਂ ਦੋਹਾਂ ਹਾਲਤਾਂ ਦਾ ਨਿਰਣਾ ਅਤੇ ਚੁਣੌਤੀ ਅਸੀਂ ਆਪ ਹੀ ਕਰਨੀ ਹੈ ਅਤੇ ਉਸਦੀ ਪ੍ਰਾਪਤੀ ਲਈ ਸਮਝਣ, ਜਾਣਨ, ਬੁੱਝਣ, ਵਿਚਾਰਨ ਅਤੇ ਉੱਦਮ ਅਤੇ ਘਾਲਣਾ ਕਰਨ ਦੀ ਅੱਤ ਲੋੜ ਹੈ। ਥੋੜ੍ਹਾ ਅਭਿਆਸ ਚਾਹੀਦਾ ਹੈ ਮਨ ਦੇ ਰੁੱਖ ਨੂੰ ਬਦਲਣ ਦਾ। ਇੱਥੇ ਮਹਾਂਪੁਰਖਾਂ ਨੇ ਲਿਖਿਆ ਘਾਲਣਾ ਅਤੇ ਉੱਦਮ ਕਰਨ ਦੀ ਅੱਤ ਲੋੜ ਹੈ, ਯਾਨੀ ਬਹੁਤ ਜ਼ਰੂਰੀ ਗੱਲ ਹੈ ਇਹ ਕਿ ਅੰਦਰ ਹੀ ਇੱਕ ਪਾਸੇ ਅੱਗ ਹੈ, ਇੱਕ ਪਾਸੇ ਠੰਡਾ ਅਰਨਾਮ, ਇੱਕ ਪਾਸੇ ਮਾਨਸਿਕ ਮੰਡਲ, ਇੱਕ ਪਾਸੇ ਆਤਮਕ ਮੰਡਲ ਹੈ। ਸਿਰਫ ਮਨ ਦੇ ਰੁੱਖ ਨੂੰ ਆਤਮਕ ਮੰਡਲ ਵੱਲ ਲਾਉਣਾ, ਠੰਡ ਦਾ ਪ੍ਰਤੀਤ ਕਰਨਾ ਅਤੇ ਅੱਗ ਤੋਂ ਬਚਣਾ ਹੈ, ਪਰ ਇਸ ਲਈ ਥੋੜ੍ਹਾ ਅਭਿਆਸ ਚਾਹੀਦਾ ਹੈ। ਇਹਨਾਂ ਦੋਹਾਂ ਹਾਲਤਾਂ ਦਾ ਨਿਰਣਾ ਅਤੇ ਚੁਣੌਤੀ ਚੋਣ ਅਸੀਂ ਆਪ ਹੀ ਕਰਨੀ ਹੈ ਅਤੇ ਉਸਦੀ ਪ੍ਰਾਪਤੀ ਲਈ ਸਮਝਣ, ਜਾਣਨ, ਬੁੱਝਣ, ਵਿਚਾਰਨ ਅਤੇ ਉੱਦਮ ਘਾਲਣਾ ਕਰਨ ਦੀ ਅੱਤ ਲੋੜ ਹੈ। ਸੋ ਇਸੇ ਮਾਨਸਿਕ ਅਗਨੀ ਜਾਂ ਅਗਨ ਸ਼ੋਕ ਸਾਗਰ ਦੀ ਜੜ ਸਾਡੀ ਹਉਮੈ ਦਾ ਪਰਮ ਭੁਲਾਵਾ ਹੈ, ਵੀ ਜੋ ਮੁੱਢ ਕਾਰਨ ਹਉਮੈ ਹੈ ਅੱਗ ਦਾ। ਇਹ ਹਉਮੈ ਦਾ ਪਰਮ ਇਲਾਹੀ ਪ੍ਰਕਾਸ਼ ਦੀ ਅਣਹੋਂਦ ਜਾਂ ਅਗਿਆਨਤਾ ਦੇ ਹਨੇਰ ਵਿੱਚ ਉਪਜਦਾ ਹੈ। ਦੂਜੇ ਲਫ਼ਜ਼ਾਂ ਵਿੱਚ, ਜਦ ਅਸੀਂ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਾਂ ਅਤੇ ਉਸਦੇ ਪ੍ਰਕਾਸ਼ ਤੋਂ ਓਹਲੇ ਹੋ ਜਾਂਦੇ ਹਾਂ ਤਾਂ ਅਸੀਂ ਹਉਮੈ ਦੇ ਪਰਮ ਭੁਲੇਖਿਆਂ ਵਿੱਚ ਵਸਦੇ ਅਤੇ ਵਿਚਰਦੇ ਹਾਂ। ਜਿਸ ਤਰ੍ਹਾਂ ਹਨੇਰੇ ਵਿੱਚ ਹੀ ਹਰ ਕਿਸਮ ਦੀਆਂ ਆਫਤਾਂ ਜਾਂ ਕੀੜੇ ਮਕੌੜੇ, ਮੱਛਰ, ਠੂਏ, ਸੱਪ ਆਦਿ ਉਪਜਦੇ ਅਤੇ ਪਲਦੇ ਹਨ, ਇਸੇ ਤਰ੍ਹਾਂ ਸਾਡੇ ਮਨ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਹੀ ਸਾਰੀਆਂ ਮਾਨਸਿਕ ਬਲਾਵਾਂ ਅਥਵਾ ਵਾਸ਼ਨਾਵਾਂ, ਕਾਮ, ਕ੍ਰੋਧ, ਲੋਭ, ਮੋਹੰਕਾਰ ਅਤੇ ਫਿਰ ਇਹਨਾਂ ਦੀ ਅਠੀਲੀ ਫੌਜ, ਈਰਖਾ, ਦੁਐਤ, ਸਾੜਾ, ਨਫ਼ਰਤ, ਅਸ਼ਾਂਤੀ, ਖੁਦਗਰਜ਼ੀ, ਕਲ ਕਲੇਸ਼ ਆਦਿ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੁੰਦਾ ਹੈ, ਜਿਨ੍ਹਾਂ ਦੇ ਸੇਕ ਨਾਲ ਸਾਰੀ ਦੁਨੀਆ ਮਾਨਸਿਕ ਅਗਨੀ ਵਿੱਚ ਸੜ ਬਲ ਕੇ ਦੁਖੀ ਹੋ ਰਹੀ ਹੈ। ਗੁੱਜੀ ਪਾਏ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ, ਜਗਤ ਜਲਨ ਦਾ ਡਿੱਠ ਮੈਂ ਹੋਮੈ ਦੂਜੈ ਪਾਏ, ਬਾਬਾ ਦੇਖੈ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸ ਆਏ। ਗੁਰਬਾਣੀ ਵਿੱਚ ਰੱਬ ਨੂੰ ਵਿਸਰਨ ਜਾਂ ਭੁੱਲਣ ਦੇ ਇਹ ਨਤੀਜੇ ਦੱਸੇ ਗਏ ਹਨ। ਜਿੰਨੀ ਨਾਮ ਵਿਸਾਰਿਆ ਦੂਜੇ ਕਾਰੇ ਲੱਗ, ਦੁਬਦਾ ਲਾਗੇ ਪਚਮੂਏ ਅੰਤਰ ਤ੍ਰਿਸ਼ਨਾ ਅੱਗ, ਗੁਰ ਕਾ ਸ਼ਬਦ ਵਿਸਾਰਿਆ ਦੂਜੇ ਪਾਏ ਰਚਨ, ਤਿਸ਼ਨਾ ਭੁੱਖ ਨਾ ਉਤਰੇ ਅੰਦਿਨ ਜਲਤ ਫਿਰਨ, ਹਉਮੈ ਜਲਿਆ ਮਨੋ ਵਿਸਾਰੇ ਜੰਪੁਰ ਵੱਜੇ ਖੜਕ ਕਰਾਰੇ, ਜਿਸ ਨੂੰ ਬਿਸਰੇ ਪੁਰਖ ਬਿਦਾਤਾ ਜਲਤਾ ਫਿਰੇ ਰਹੇ ਨਿਤਾਤਾ, ਚੱਲੇ ਨਾਮ ਵਿਸਾਰ ਤਾਵਣ ਤੱਤਿਆ ਬਲਦੀ ਅੰਦਰ ਤੇਲ ਦੁਬਦਾ ਕੱਤਿਆ। ਸੋ ਜੇ ਬਚਣਾ ਹੈ ਤਾਂ ਮਨ ਦੇ ਰੁੱਖ ਨੂੰ, ਆਪਣੀ ਬਿਰਤੀ ਦੇ ਰੁੱਖ ਨੂੰ ਮਨ ਦੇ ਉਸ ਪੱਖ ਵੱਲ ਲਾਈਏ ਜਿੱਥੇ ਕਿ ਠੰਡ ਹੈ, ਜਿਵੇਂ ਉਸ ਜ਼ਨਾਨੀ ਵਿੱਚ ਇੱਕ ਪਾਸੇ ਪਿਆਰ ਵੱਸਦਾ ਸੀ। ਪਰ ਰੁੱਖ ਨੂੰ ਕਿਵੇਂ ਉਸ ਪਾਸੇ ਵੱਲ ਲਾਉਣਾ ਹੈ? ਜੇ ਕਿਸੇ ਨੂੰ ਇਸ ਗੱਲ ਦਾ ਨਹੀਂ ਪਤਾ, ਉਹ ਇਸ ਤੋਂ ਅਗਲਾ ਭਾਗ 39 ਨੰਬਰ ਲੇਖ ਲੈ ਲਏ। ਉਸ ਵਿੱਚ ਗੁਰਮੁਖ ਪਿਆਰਿਆਂ ਨੇ ਖੋਲ੍ਹ ਕੇ ਦਰਸਾਇਆ ਹੈ ਕਿ ਮਨ ਦੇ ਰੁੱਖ ਨੂੰ ਆਤਮਕ ਮੰਡਲ ਵੱਲ ਕਿਵੇਂ ਲਾਉਣਾ ਹੈ, ਜਿੱਥੇ ਠੰਡ ਹੈ, ਜੋ ਸਾਡੇ ਅੰਦਰ ਹੈ। ਗੁਰਬਾਣੀ ਵਿਚਾਰ ਲੇਖ ਨੰਬਰ 38, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਕਲ ਤਾਤੀ ਠੰਡਾ ਹਰ ਨਾਉ ਭਾਗ ਪਹਿਲਾ। ਇਸ ਵਿਸ਼ੇ 'ਤੇ ਗੁਰਮੁਖ ਪਿਆਰਿਆਂ ਨੇ 8 ਲੇਖ ਲਿਖੇ ਹਨ। ਸਾਰੀਆਂ ਸੰਗਤਾਂ ਦੇ ਚਰਨਾਂ ਸਿਨੇਮਰ ਬੇਨਤੀ ਹੈ ਕਿ ਗੁਰਬਾਣੀ ਕੀਰਤਨ ਦੀਆਂ ਕੈਸਟਾਂ, ਗੁਰਬਾਣੀ ਵਿਚਾਰ ਦੇ ਲੇਖ, ਮਹਾਂਪੁਰਖਾਂ ਦੇ ਬਚਨਾਂ ਦੀਆਂ ਕੈਸਟਾਂ ਇਹ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ, ਕਿਉਂਕਿ ਸੰਸਾਰ ਅੱਗੀ ਸੰਸਾਰ ਹੈ, ਉਸ ਵਿੱਚ ਇਹੀ ਜਿਹੜੇ ਹਨ ਸਾਡਾ ਆਸਰਾ ਹੈ, ਇਹ ਲਿਖਤਾਂ, ਇਹ ਕੈਸਟਾਂ, ਇਹ ਗੁਰਬਾਣੀ, ਇਹ ਮਹਾਂਪੁਰਖਾਂ ਦੇ ਬਚਨ ਜੋ ਸਾਨੂੰ ਬਚਾ ਸਕਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।